ਸੋਹਣਿਓ ਸੱਜਣੋ ਤੇ ਮਿੱਤਰੋ, ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਏ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਅੱਜ ਅਸੀਂ ਸਬਕ ਨੰਬਰ 18 ਸਮਾਪਤ ਫਰਮਾਵਾਂਗੇ, ਜਿਹਦਾ ਉਨਵਾਨ ਏ ਖੁਦਾ ਨੇ ਹਜ਼ਰਤ ਇਬਰਾਹੀਮ ਨੂੰ ਕਿਉਂ ਬੁਲਾਇਆ। ਇਹ ਪੈਦਾਇਸ਼ ਬਾਬ 11 ਤੇ ਬਾਬ 12 ਤੇ ਮੁਸ਼ਤਮਿਲ ਏ। ਇਹ ਇਸ ਪ੍ਰੋਗਰਾਮ ਦਾ ਪਹਿਲਾ ਹਿੱਸਾ ਹੈ ਤੇ ਇਹਦਾ ਅਗਲਾ ਹਿੱਸਾ ਆਉਣ ਵਾਲੇ ਪ੍ਰੋਗਰਾਮ 'ਚ ਤੁਸੀਂ ਸਮਾਪਤ ਫਰਮਾਵੋਗੇ। ਪਿਛਲੇ ਸਬਕਾਂ ਵਿੱਚ ਅਸਾਂ ਖੁਦਾ ਤੇ ਖੁਦਾ ਦੇ ਅਦਲ ਤੇ ਇਨਸਾਫ ਦੇ ਬਾਰੇ ਸਿੱਖਿਆ। ਅਸਾਂ ਨੇ ਆਦਮ ਤੇ ਹਵਾ ਦੀ ਗੱਲ ਤੇ ਕਾਇਨ ਤੇ ਹਾਬਲ ਤੇ ਸੀਤ ਤੇ ਹਨੂਕ ਤੇ ਨੂਹ ਤੇ ਉਹਦੇ ਜ਼ਮਾਨੇ ਦੇ ਲੋਕਾਂ ਤੇ ਨਮਰੂਦ ਤੇ ਬਾਬਲ ਦੇ ਬੁਰਜ ਦੇ ਬਾਰੇ ਸਿੱਖਿਆ। ਅਸਾਂ ਸਿੱਖਿਆ ਕਿ ਸਾਡੇ ਬਜ਼ੁਰਗਾਂ ਵਿੱਚ ਸਿਰਫ ਥੋੜੇ ਹੀ ਇੰਜ ਦੇ ਸਨ ਜਿਨ੍ਹਾਂ ਨੇ ਖੁਦਾਵੰਦ ਖੁਦਾ ਦੇ ਇਨਸਾਫ਼ ਦੀ ਰਾਹ ਇਖਤਿਆਰ ਕੀਤੀ, ਮਗਰ ਜ਼ਿਆਦਾ ਲੋਕਾਂ ਨੇ ਸ਼ੈਤਾਨ ਦੀ ਗੱਲ ਮੰਨੀ ਤੇ ਗੁੰਮਰਾਹੀ ਤੇ ਤਬਾਹੀ ਦੇ ਰਾਹ ਤੇ ਟੁਰੇ। ਅੱਜ ਅਸੀਂ ਐਸੇ ਸ਼ਖਸ ਦੀ ਕਹਾਣੀ ਜਾਣਾਂਗੇ ਜਿਹੜਾ ਕਿ ਖੁਦਾ ਦੇ ਕਲਾਮ ਵਿੱਚ ਬੜਾ ਮਸ਼ਹੂਰ ਏ ਤੇ ਖੁਦਾ ਨੇ ਨਸਲੇ ਆਦਮ ਦੀ ਨਜਾਤ ਦਾ ਜਿਹੜਾ ਮਨਸੂਬਾ ਬਣਾਇਆ ਇਹਦੇ ਵਿੱਚ ਉਹ ਮਸ਼ਹੂਰ ਨਾਂ ਤੇ ਖਾਸ ਮੁਕਾਮ ਰੱਖਦਾ। ਖੁਦਾ ਦਾ ਕਲਾਮ ਇਸ ਸ਼ਖਸ ਨੂੰ ਖੁਦਾ ਦਾ ਦੋਸਤ ਤੇ ਇਮਾਨਦਾਰਾਂ ਦਾ ਬਾਪ ਕਹਿੰਦਾ। ਕੀ ਤੁਹਾਨੂੰ ਮਾਲੂਮ ਏ ਕਿ ਉਹ ਸ਼ਖਸ ਕੌਣ ਏ? ਇਹ ਖੁਦਾ ਪਾਕ ਦਾ ਪਿਆਰਾ ਨਬੀ ਹਜ਼ਰਤ ਇਬਰਾਹਿਮ ਏ, ਜਿਹਨੂੰ ਅਰਬੀ ਵਿੱਚ ਹਜ਼ਰਤ ਇਬਰਾਹੀਮ ਵੀ ਕਿਹਾ ਜਾਂਦਾ ਹੈ। ਖੁਦਾ ਦਾ ਕਲਾਮ ਹਜ਼ਰਤ ਇਬਰਾਹੀਮ ਦੇ ਬਾਰੇ ਵਿੱਚ ਬਹੁਤ ਕੁਛ ਦੱਸਦਾ ਹੈ। ਕਿਤਾਬੇ ਮੁਕੱਦਸਾ ਵਿੱਚ ਹਜ਼ਰਤ ਇਬਰਾਹੀਮ ਦਾ ਨਾਂ 300 ਤੋਂ ਜ਼ਿਆਦਾ ਵਾਰੀ ਆਇਆ ਹੈ। ਇਸ ਲਈ ਖੁਦਾ ਦੇ ਫਜ਼ਲ ਦੇ ਨਾਲ ਖੁਦਾ ਨੇ ਚਾਹਿਆ ਤੇ ਅੱਜ ਅਸੀਂ ਅਗਲੇ ਸਬਕਾਂ ਵਿੱਚ ਖੁਦਾ ਪਾਕ ਦੇ ਕਲਾਮ ਵਿੱਚੋਂ ਵੇਖਾਂਗੇ ਕਿ ਇਸ ਸ਼ਖਸ ਦੇ ਬਾਰੇ ਕੀ ਲਿਖਿਆ ਗਿਆ ਹੈ ਜਿਹਨੂੰ ਖੁਦਾ ਦਾ ਦੋਸਤ ਆਖਿਆ ਜਾਂਦਾ ਹੈ। ਅੱਜ ਅਸੀਂ ਹਜ਼ਰਤ ਇਬਰਾਹੀਮ ਦੀ ਕਹਾਣੀ ਨੂੰ ਸ਼ੁਰੂ ਤੋਂ ਸਿੱਖਣ ਦੀ ਕੋਸ਼ਿਸ਼ ਕਰਾਂਗੇ ਕਿ ਖੁਦਾ ਕਰੀਮ ਨੇ ਉਹਨੂੰ ਕਿਵੇਂ ਬੁਲਾਇਆ ਤਾਂ ਕਿ ਉਹ ਉਸ ਦੀ ਪੈਰਵੀ ਤੇ ਫਰਮਾ ਬਰਦਾਰੀ ਕਰੇ ਤੇ ਨੀਜ਼ ਹੈ ਕਿ ਉਹਨੇ ਉਹਨੂੰ ਕਿਉਂ ਬੁਲਾਇਆ। ਸ਼ੁਰੂ ਕਰਨ ਤੋਂ ਪਹਿਲੇ ਸਾਨੂੰ ਇਹ ਮਾਲੂਮ ਹੋਣਾ ਚਾਹੀਦਾ ਹੈ ਕਿ ਹਜ਼ਰਤ ਇਬਰਾਹਿਮ ਦਾ ਨਾਂ ਪਹਿਲੇ ਇਬਰਾਹਿਮ ਨਾ ਸੀ ਬਲਕਿ ਇਬਰਾਹਿਮ ਸੀ। ਪਹਿਲੇ ਦੋ ਸਬਕਾਂ ਵਿੱਚ ਅਸੀਂ ਵੇਖਾਂਗੇ ਕਿ ਖੁਦਾ ਨੇ ਇਬਰਾਹਿਮ ਦਾ ਨਾਂ ਇਬਰਾਹਿਮ ਤੋਂ ਇਬਰਾਹਿਮ ਕਿਉਂ ਰੱਖਿਆ। ਅੱਜ ਅਸੀਂ ਪਹਿਲੇ ਇਹ ਜਾਣਾਂਗੇ ਕਿ ਇਬਰਾਹਿਮ ਦਾ ਪਹਿਲਾ ਨਾਂ ਇਬਰਾਹਿਮ ਸੀ। ਪੈਦਾਇਸ਼ ਦੀ ਕਿਤਾਬ ਦਾ 11ਵਾਂ ਬਾਬ ਸਾਨੂੰ ਸਿਖਾਉਂਦਾ ਹੈ ਕਿ ਇਬਰਾਹਿਮ ਸਿਮ ਦੀ ਨਸਲ ਤੋਂ ਸੀ। ਕੀ ਤੁਹਾਨੂੰ ਸਿਮ, ਹਾਮ ਤੇ ਯਾਫਤ ਯਾਦ ਨੇ? ਉਹ ਤਿੰਨੋਂ ਨੂਹ ਨਬੀ ਦੇ ਬੇਟੇ ਸਨ। ਸਿਮ ਤੇ ਇਬਰਾਹਿਮ ਵਿੱਚ 10 ਪੁਸ਼ਤਾਂ ਸਨ, ਬਿਲਕੁਲ ਇਸੇ ਤਰ੍ਹਾਂ ਜਿਵੇਂ ਆਦਮ ਤੇ ਨੂਹ ਵਿੱਚ 14 ਪੁਸ਼ਤਾਂ ਸਨ। ਇਬਰਾਹਿਮ ਦਾ ਬਾਪ ਤਾਰਾ ਸੀ। ਖੁਦਾ ਦਾ ਕਲਾਮ ਫਰਮਾਂਦਾ ਹੈ ਕਿ ਤਾਰਾ ਇਬਰਾਹਿਮ ਨਹੂਰ ਤੇ ਹਾਰਾਨ ਦਾ ਬਾਪ ਸੀ ਤੇ ਹਾਰਾਨ ਲੂਤ ਦਾ ਬਾਪ ਸੀ। ਪੈਦਾਇਸ਼ ਬਾਬ 11 ਆਇਤ ਨੰਬਰ 27। ਲੂਤ ਇਬਰਾਹਿਮ ਦੇ ਵੱਡੇ ਭਰਾ ਦਾ ਬੇਟਾ ਸੀ। ਲੂਤ ਦਾ ਬਾਪ ਮਰ ਗਿਆ ਸੀ, ਇਸ ਲਈ ਲੂਤ ਨੇ ਆਪਣੇ ਚੱਚਾ ਇਬਰਾਹਿਮ ਨੂੰ ਆਪਣਾ ਮੁਨਸਬੀ ਬਾਪ ਬਣਾ ਲਿੱਤਾ ਸੀ। ਇਬਰਾਹਿਮ ਦੀ ਬੀਵੀ ਦਾ ਨਾਂ ਸਾਰੀ ਸੀ। ਸਾਰੀ ਬਾਂਝ ਸੀ ਤੇ ਉਹਦੀ ਔਲਾਦ ਨਾ ਸੀ। ਪੈਦਾਇਸ਼ ਬਾਬ 11 ਆਇਤ ਨੰਬਰ 30। ਇਬਰਾਹਿਮ ਤੇ ਸਾਰੀ ਇੱਕ ਹੀ ਬਾਪ ਤੋਂ ਸਨ, ਲੇਕਿਨ ਉਹਨਾਂ ਦੀ ਮਾਂ ਇੱਕੋ ਨਾ ਸੀ। ਇਬਰਾਹਿਮ ਔਰ ਨਵੀਂ ਸ਼ਹਿਰ ਵਿੱਚ ਰਹਿੰਦਾ ਸੀ, ਜਿਹੜਾ ਕਸਦੀਆਂ ਦੇ ਮੁਲਕ ਵਿੱਚ ਸੀ, ਜਿਹੜਾ ਅੱਜ ਕੱਲ੍ਹ ਇਰਾਕ ਕਹਿਲਾਂਦਾ ਹੈ। ਇਹ ਸ਼ਹਿਰ ਨਮਰੂਦ ਦੇ ਬਾਬਲ ਤੋਂ ਦੂਰ ਨਹੀਂ ਸੀ, ਜਿੱਥੇ ਉਹਨੇ ਬਾਬਲ ਦਾ ਉੱਚਾ ਬੁਰਜ ਬਣਵਾਇਆ ਸੀ। ਇਸ ਇਲਾਕੇ ਦੇ ਲੋਕ ਬੁੱਤ ਪ੍ਰਸਤ ਸਨ। ਆਦਮ ਦੀ ਬਾਕੀ ਔਲਾਦ ਦੀ ਤਰ੍ਹਾਂ ਇਬਰਾਹਿਮ ਵੀ ਗੁਨਾਹ ਦੀ ਤਰੀਕੀ ਵਿੱਚ ਪੈਦਾ ਹੋਇਆ। ਇਬਰਾਹਿਮ ਦਾ ਬਾਪ ਸੱਚੇ ਖੁਦਾ ਨੂੰ ਨਹੀਂ ਸੀ ਮੰਨਦਾ ਤੇ ਨਾ ਹੀ ਇਬਰਾਹਿਮ ਜਾਣਦਾ ਸੀ। ਖੁਦਾ ਦਾ ਕਲਾਮ ਦੱਸਦਾ ਕਿ ਇੱਕ ਰੋਜ਼ ਖੁਦਾ ਇਬਰਾਹਿਮ ਨੂੰ ਰੋਇਆ ਵਿੱਚ ਵਿਖਾਈ ਦਿੱਤਾ ਤੇ ਉਹਦੇ ਨਾਲ ਕਲਾਮ ਕੀਤਾ। ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਸ਼ੁਰੂ ਦੇ ਜ਼ਮਾਨੇ ਵਿੱਚ ਖੁਦਾਵੰਦ ਖੁਦ ਲੋਕਾਂ ਦੇ ਨਾਲ ਬਰਾਹ ਰਾਸਤ ਕਲਾਮ ਕਰਦਾ ਸੀ, ਕਿਉਂਕਿ ਉਹਨਾਂ ਦੇ ਕੋਲ ਨਬੀਆਂ ਦੇ ਸਹੀਫੇ ਜਾਂ ਕਿਤਾਬਾਂ ਨਾ ਸਨ। ਅੱਜ ਕੱਲ੍ਹ ਖੁਦਾ ਪਾਕ ਕਿਤਾਬ ਮੁਕੱਦਸ ਦੇ ਜ਼ਰੀਏ ਆਪਣੇ ਲੋਕਾਂ ਦੇ ਨਾਲ ਹਮ ਕਲਾਮ ਹੁੰਦਾ। ਇਸ ਲਈ ਅੱਜ ਸਾਨੂੰ ਅਸਮਾਨ ਤੋਂ ਸੁਣਾਈ ਦੇਣ ਵਾਲੀ ਆਵਾਜ਼ ਦੀ ਜ਼ਰੂਰਤ ਨਹੀਂ, ਨਾ ਰੋਇਆ ਦੀ ਅਤੇ ਨਾ ਹੀ ਫਰਿਸ਼ਤਿਆਂ ਦੀ ਕਿ ਉਹ ਆ ਕੇ ਸਾਨੂੰ ਖੁਦਾ ਦੀ ਰਾਹ ਵਿਖਾਣ। ਜਦੋਂ ਅਸੀਂ ਧਿਆਨ ਦੇ ਨਾਲ, ਇਮਾਨ ਦੇ ਨਾਲ ਕਲਾਮ ਮੁਕੱਦਸ ਨੂੰ ਸੁਣਦੇ ਹਾਂ ਅਤੇ ਅਸੀਂ ਖੁਦਾ ਦੀ ਆਵਾਜ਼ ਨੂੰ ਸੁਣਦੇ ਹਾਂ। ਖੁਦਾ ਨੇ ਇਬਰਾਹਿਮ ਨੂੰ ਆਖਿਆ, ਆਓ ਸੁਣੋ। 12ਵੇਂ ਬਾਬ ਦੀ ਪਹਿਲੀ ਆਇਤ ਵਿੱਚ ਅਸੀਂ ਵੇਖਦੇ ਹਾਂ ਅਤੇ ਖੁਦਾਵੰਦ ਨੇ ਇਬਰਾਹਿਮ ਨੂੰ ਆਖਿਆ ਕਿ ਤੂੰ ਆਪਣੇ ਵਤਨ ਅਤੇ ਆਪਣੇ ਨਾਤੇਦਾਰਾਂ ਦੇ ਵਿੱਚੋਂ ਅਤੇ ਆਪਣੇ ਬਾਪ ਦੇ ਘਰ ਚੋਂ ਨਿਕਲ ਕੇ ਉਸ ਮੁਲਕ ਨੂੰ ਜਾ ਜਿਹੜਾ ਮੈਂ ਤੈਨੂੰ ਵਿਖਾਵਾਂਗਾ। ਕੀ ਤੁਸੀਂ ਸੁਣਿਆ ਕਿ ਖੁਦਾ ਨੇ ਇਬਰਾਹਿਮ ਨੂੰ ਕੀ ਆਖਿਆ? ਖੁਦਾ ਨੇ ਇਬਰਾਹਿਮ ਨੂੰ ਆਖਿਆ ਕਿ ਉਹ ਆਪਣੇ ਬਾਪ ਦੇ ਘਰ ਨੂੰ ਛੱਡੇ, ਆਪਣੇ ਰਿਸ਼ਤੇਦਾਰਾਂ ਨੂੰ ਖੁਦਾ ਹਾਫਜ਼ ਕਵੇ ਅਤੇ ਆਪਣਾ ਮੁਲਕ ਛੱਡੇ ਅਤੇ ਉਸ ਮੁਲਕ ਵੱਲ ਜਾਵੇ ਜਿਹੜਾ ਕਿ ਖੁਦਾ ਉਹਨੂੰ ਦੱਸੇਗਾ। ਇਨਸਾਨੀ ਸੋਚ ਦੇ ਮੁਤਾਬਿਕ ਖੁਦਾ ਨੇ ਉਹਨੂੰ ਜੋ ਹੁਕਮ ਦਿੱਤਾ ਸੀ ਉਹਨੂੰ ਮੰਨਣਾ ਇੰਤਹਾਈ ਮੁਸ਼ਕਲ ਕੰਮ ਸੀ, ਲੇਕਿਨ ਖੁਦਾ ਨੇ ਉਹਨੂੰ ਬਰਕਤ ਦੇਣ ਤੋਂ ਕੁਝ ਮਨਸੂਬੇ ਬਣਾਏ ਸਨ। ਆਓ ਇਸ ਆਇਤ 'ਤੇ ਅਤੇ ਅਗਲੀਆਂ ਦੋ ਆਇਤਾਂ 'ਤੇ ਗੌਰ ਕਰੀਏ ਤਾਂ ਕਿ ਮਾਲੂਮ ਹੋ ਜਾਏ ਕਿ ਖੁਦਾ ਨੇ ਇਬਰਾਹਿਮ ਨੂੰ ਆਪਣਾ ਕਾਰੋਬਾਰ ਛੱਡਣ ਵਾਸਤੇ ਅਤੇ ਦੂਜੇ ਮੁਲਕ ਜਾ ਕੇ ਵਸਣ ਵਾਸਤੇ ਕਿਉਂ ਆਖਿਆ। ਅਤੇ ਖੁਦਾਵੰਦ ਨੇ ਇਬਰਾਹਿਮ ਨੂੰ ਆਖਿਆ ਕਿ ਤੂੰ ਆਪਣੇ ਵਤਨ ਅਤੇ ਆਪਣੇ ਨਾਤੇਦਾਰਾਂ ਦੇ ਵਿੱਚੋਂ ਅਤੇ ਆਪਣੇ ਬਾਪ ਦੇ ਘਰ 'ਚੋਂ ਨਿਕਲ ਕੇ ਉਸ ਮੁਲਕ ਵਿੱਚ ਜਾ ਜਿਹੜਾ ਮੈਂ ਤੈਨੂੰ ਵਿਖਾਵਾਂਗਾ ਅਤੇ ਮੈਂ ਤੈਨੂੰ ਇੱਕ ਵੱਡੀ ਕੌਮ ਬਣਾਵਾਂਗਾ ਅਤੇ ਬਰਕਤ ਦੇਵਾਂਗਾ ਅਤੇ ਤੇਰਾ ਨਾਂ ਸਰਫਰਾਜ਼ ਕਰਾਂਗਾ ਅਤੇ ਤੂੰ ਬਾਇਸ ਬਰਕਤ ਹੋਵੇਂਗਾ। ਜਿਹੜਾ ਤੈਨੂੰ ਮੁਬਾਰਕ ਕਵੇਗਾ ਉਹਨੂੰ ਮੈਂ ਬਰਕਤ ਦੇਵਾਂਗਾ ਅਤੇ ਜਿਹੜਾ ਤੇਰੇ 'ਤੇ ਲਾਨਤ ਕਰੇਗਾ ਉਹਦੇ 'ਤੇ ਮੈਂ ਲਾਨਤ ਕਰਾਂਗਾ ਅਤੇ ਜ਼ਮੀਨ ਦੇ ਸਾਰੇ ਕਬੀਲੇ ਤੇਰੇ ਵਸੀਲੇ ਨਾਲ ਬਰਕਤ ਪਾਵਣਗੇ। ਪੈਦਾਇਸ਼ ਬਾਬ 11 ਅਤੇ ਪਹਿਲੀਆਂ 3 ਆਇਤਾਂ। ਖੁਦਾ ਨੇ ਇਬਰਾਹਿਮ ਨੂੰ ਕਿਸੇ ਦੂਸਰੇ ਮੁਲਕ ਵਿੱਚ ਜਾਣ ਦਾ ਹੁਕਮ ਕਿਉਂ ਦਿੱਤਾ? ਉਹ ਇਸ ਲਈ ਕਿ ਖੁਦਾ ਇਬਰਾਹਿਮ ਤੋਂ ਨਈ ਕੌਮ ਕੱਢਣਾ ਚਾਹੁੰਦਾ ਸੀ ਜਿਹਨੇ ਖੁਦਾ ਪਾਕ ਦੇ ਨਬੀ ਅਤੇ ਦੁਨੀਆਂ ਦਾ ਨਜਾਤ ਦਹਿੰਦਾ ਪੈਦਾ ਕਰਨਾ ਸੀ। ਇਸੇ ਸਬਬ ਤੋਂ ਖੁਦਾ ਨੇ ਇਹ ਆਖਿਆ ਕਿ ਇਬਰਾਹਿਮ ਕਿਸੇ ਹੋਰ ਮੁਲਕ ਵਿੱਚ ਵਸੇ। ਇਬਰਾਹਿਮ ਨੂੰ ਖੁਦਾ ਨੇ ਕਿਹਾ, ਮੈਂ ਤੈਨੂੰ ਇੱਕ ਵੱਡੀ ਕੌਮ ਬਣਾਵਾਂਗਾ ਅਤੇ ਬਰਕਤ ਦੇਵਾਂਗਾ ਅਤੇ ਤੇਰਾ ਨਾਂ ਸਰਫਰਾਜ਼ ਕਰਾਂਗਾ, ਸੋ ਤੂੰ ਵਾਇਸੇ ਬਰਕਤ ਹੋਵੇਂਗਾ। ਇਹ ਇੱਕ ਵੱਡੀ ਸੱਚਾਈ ਹੈ। ਕੀ ਤੁਹਾਨੂੰ ਇਸ ਸੱਚਾਈ ਨੂੰ ਸਮਝਣ ਦੀ ਕੋਈ ਤੌਫੀਕ ਹੈ? ਵੇ ਖੁਦਾ ਤਾਲਾ ਨੇ ਇਬਰਾਹਿਮ ਨੂੰ ਚੁਣਿਆ ਤਾਂ ਕਿ ਉਹ ਕੌਮਾਂ ਦਾ ਬਾਪ ਹੋਵੇ ਅਤੇ ਉਸੇ ਦੀ ਨਸਲ ਵਿੱਚੋਂ ਦੁਨੀਆਂ ਦਾ ਨਜਾਤ ਦਹਿੰਦਾ ਪੈਦਾ ਹੋਵੇ ਤਾਂ ਕਿ ਜੋ ਕੋਈ ਉਸ 'ਤੇ ਇਮਾਨ ਲਿਆਵੇ ਉਹ ਗੁਨਾਹ ਅਤੇ ਸ਼ੈਤਾਨ ਦੇ ਇਖਤਿਆਰ ਤੋਂ ਰਿਹਾਈ ਪਾਵੇ ਅਤੇ ਨਾਲੇ ਜਹੰਨਮ ਦੇ ਅਬਦੀ ਅਜ਼ਾਬ ਤੋਂ ਮਹਿਫੂਜ਼ ਰਹੇ। ਅਸੀਂ ਵੇਖਦੇ ਹਾਂ ਕਿ ਜਦੋਂ ਖੁਦਾ ਪਾਕ ਨੇ ਇਬਰਾਹਿਮ ਨੂੰ ਬੁਲਾਇਆ ਅਤੇ ਇਬਰਾਹਿਮ ਖੁਦਾ ਦੇ ਮਨਸੂਬੇ ਦੀ ਤਕਮੀਲ 'ਤੇ ਰਾਹ 'ਤੇ ਟੁਰ ਪਿਆ ਤਾਂ ਕਿ ਗੁਨਾਹਾਂ ਤੋਂ ਰਿਹਾਈ ਦਿਲਾਵਣ ਵਾਲਾ ਦੁਨੀਆਂ ਵਿੱਚ ਆਏ ਅਤੇ ਲੋਕਾਂ ਨੂੰ ਬਚਾਏ। ਇਬਰਾਹਿਮ ਖੁਦ 'ਤੇ ਦੁਨੀਆਂ ਦਾ ਨਜਾਤ ਦਹਿੰਦਾ ਨਾ ਸੀ, ਲੇਕਿਨ ਉਹ ਇੱਕ ਐਸੀ ਕੌਮ ਦਾ ਬਾਪ ਸੀ ਜਿਹਨੇ ਦੁਨੀਆਂ ਦੇ ਨਜਾਤ ਦਹਿੰਦੇ ਨੂੰ ਜਨਮ ਦੇਣਾ ਸੀ। ਇਹ ਉਹ ਵਾਅਦਾ ਸੀ ਜਿਸ ਵਿੱਚ ਖੁਦਾ ਨੇ ਇਬਰਾਹਿਮ ਦੇ ਸਾਹਮਣੇ ਸ਼ਰਤ ਰੱਖ ਦਿੱਤੀ ਸੀ ਕਿ ਉਹ ਆਪਣੇ ਮੁਲਕ ਨੂੰ ਛੱਡੇ ਅਤੇ ਉਸ ਜਗ੍ਹਾ ਟੁਰ ਜਾਏ ਜਿਹੜੀ ਉਹਨੂੰ ਖੁਦਾ ਵਿਖਾਵੇਗਾ। ਕੀ ਇਬਰਾਹਿਮ ਨੇ ਖੁਦਾ ਦਾ ਹੁਕਮ ਮੰਨਿਆ? ਤੁਹਾਡਾ ਕੀ ਖਿਆਲ ਹੈ? ਖੁਦਾ ਦਾ ਕਲਾਮ ਸਾਨੂੰ ਦੱਸਦਾ, ਸੋ ਇਬਰਾਹਿਮ ਖੁਦਾਵੰਦ ਦੇ ਕਹਿਣ ਦੇ ਮੁਤਾਬਿਕ ਟੁਰ ਪਿਆ ਅਤੇ ਲੂਤ ਉਹਦੇ ਨਾਲ ਗਿਆ ਅਤੇ ਇਬਰਾਹਿਮ 75 ਸਾਲਾਂ ਦਾ ਸੀ ਜਦੋਂ ਉਹ ਹਾਰਾਨ ਤੋਂ ਰਵਾਨਾ ਹੋਇਆ ਅਤੇ ਇਬਰਾਹਿਮ ਨੇ ਆਪਣੀ ਬੀਵੀ ਸਾਰੀ ਅਤੇ ਆਪਣੇ ਭਤੀਜੇ ਲੂਤ ਨੂੰ ਅਤੇ ਸਾਰੇ ਮਾਲ ਨੂੰ ਜਿਹੜਾ ਉਹਨਾਂ ਨੇ ਜਮ੍ਹਾਂ ਕੀਤਾ ਸੀ ਅਤੇ ਉਹਨਾਂ ਆਦਮੀਆਂ ਨੂੰ ਜਿਹੜੇ ਉਹਨਾਂ ਨੂੰ ਹਾਰਾਨ ਵਿੱਚ ਮਿਲ ਗਏ ਸਨ ਨਾਲ ਲਿਆ ਅਤੇ ਉਹ ਮੁਲਕ ਕਨਾਨ ਨੂੰ ਰਵਾਨਾ ਹੋਏ। ਪੈਦਾਇਸ਼ ਬਾਬ 11 ਆਇਤ ਨੰਬਰ 4 ਅਤੇ 5। ਇਬਰਾਹਿਮ ਨੇ ਆਪਣੇ ਬਾਪ ਦੇ ਘਰ ਨੂੰ ਅਤੇ ਦੀਨ ਨੂੰ ਕਿਉਂ ਛੱਡਿਆ ਅਤੇ ਖੁਦਾ ਦਾ ਹੁਕਮ ਕਿਉਂ ਮੰਨਿਆ? ਇਹਦੀ ਸਿਰਫ ਇੱਕੋ ਹੀ ਵਜ੍ਹਾ ਏ ਕਿ ਇਬਰਾਹਿਮ ਨੂੰ ਖੁਦਾ 'ਤੇ ਭਰੋਸਾ ਸੀ। ਇਬਰਾਹਿਮ ਨੂੰ ਕੋਈ ਖਬਰ ਨਾ ਸੀ ਕਿ ਕਿੱਧਰ ਜਾਂਦਾ ਹੈ, ਲੇਕਿਨ ਉਹਨੇ ਖੁਦਾ ਦੇ ਕਲਾਮ ਨੂੰ ਮੰਨਿਆ ਜਿਹਨੇ ਆਖਿਆ ਸੀ ਕਿ ਚੱਲ, ਜੇ ਤੂੰ ਟੁਰੇਂਗਾ ਤਾਂ ਮੈਂ ਤੈਨੂੰ ਵੱਡੀ ਬਰਕਤ ਦੇਵਾਂਗਾ। ਇਬਰਾਹਿਮ ਨੂੰ ਖੁਦਾ 'ਤੇ ਭਰੋਸਾ ਸੀ ਅਤੇ ਉਹ ਖੁਦਾ ਦੇ ਹੁਕਮ ਦੇ ਐਨ ਮੁਤਾਬਿਕ ਟੁਰ ਪਿਆ ਅਤੇ ਖੁਦਾ ਨੇ ਆਪਣੇ ਵਾਅਦੇ ਦੇ ਮੁਤਾਬਿਕ ਉਹਨੂੰ ਕਨਾਨ ਦੀ ਰਾਹ ਵਿਖਾਈ, ਜਿਹਨੂੰ ਅੱਜ ਕੱਲ੍ਹ ਫਲਸਤੀਨ ਜਾਂ ਇਸਰਾਈਲ ਦਾ ਨਾਂ ਦਿੱਤਾ ਜਾਂਦਾ ਹੈ। ਖੁਦਾ ਦਾ ਕਲਾਮ ਅੱਗੇ ਦੱਸਦਾ ਹੈ ਅਤੇ ਇਬਰਾਹਿਮ ਉਸ ਮੁਲਕ ਵਿੱਚੋਂ ਲੰਘਿਆ ਅਤੇ ਸਿਕਮ ਵਿੱਚ ਮੋਰੀਆ ਦੇ ਬਲੂਤ ਤੱਕ ਪਹੁੰਚਿਆ। ਉਸ ਵੇਲੇ ਮੁਲਕ ਵਿੱਚ ਕਨਾਨੀ ਰਹਿੰਦੇ ਸਨ। ਜਦੋਂ ਖੁਦਾਵੰਦ ਨੇ ਇਬਰਾਹਿਮ ਨੂੰ ਦੱਸਿਆ ਅਤੇ ਆਖਿਆ ਕਿ ਇਹੋ ਮੁਲਕ ਮੈਂ ਤੇਰੀ ਨਸਲ ਨੂੰ ਦੇਵਾਂਗਾ, ਪੈਦਾਇਸ਼ ਬਾਬ 11 ਆਇਤ ਨੰਬਰ 6 ਅਤੇ 7। ਪਰ ਸਾਨੂੰ ਪਤਾ ਚੱਲਦਾ ਕਿ ਖੁਦਾ ਪਾਕ ਜਿਹਨੇ ਵਾਅਦਾ ਕੀਤਾ ਸੀ ਕਿ ਇਬਰਾਹਿਮ ਨੂੰ ਇੱਕ ਨਈ ਕੌਮ ਦਾ ਬਾਪ ਬਣਾਵੇਗਾ, ਉਹਨੇ ਉਹਨੂੰ ਇਹ ਵਾਅਦਾ ਵੀ ਕੀਤਾ ਕਿ ਉਹ ਇੱਕ ਨਵਾਂ ਮੁਲਕ ਵੀ ਉਹਨੂੰ ਦੇਵੇਗਾ। ਸੱਜਣੋ ਤੇ ਮਿੱਤਰੋ, ਹੁਣ ਨੋਟ ਫਰਮਾ ਲਓ ਖਤੋ ਕਿਤਾਬਤ ਵਾਸਤੇ ਸਾਡੇ ਪਤਾ ਚਾਤ। ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਏ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ, ਯਾਨੀ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ। ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਏ 0341 30 43 110, ਯਾਨੀ 0341 30 43 110। ਇਸ ਤੋਂ ਇਲਾਵਾ ਸਾਡਾ ਈਮੇਲ ID ਹੈ listen.live77@gmail.com, ਯਾਨੀ listen.live77@gmail.com। ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਵੋ। ਖੁਦਾ ਹਾਫਿਜ਼।